ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ ਸਤ, ਵਾਹਿਗੁਰੂ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਠ ਮਹਲਾ ਪੰਜਵਾਂ, ਘਰ ਦੂਜਾ ਦੋ ਪਾਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਦੋ ਜੀਆ, ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਦੋ ਜੀਆ, ਸੰਤੋ ਘਟ ਘਟ ਰਹਿਆ ਸਮਾਹਿਓ, ਪੂਰਨ ਪੂਰ ਰਹਿਓ ਸਰਬ ਮਹਿ, ਜਲ ਥਲ ਰਮਈਆ ਆਹਿਓ, ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ, ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਰੂਪ ਸਤਸੰਗ ਜੀਓ, ਮਾਨਵਤਾ ਦੇ ਸਰਬ ਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁੱਠ ਕੇ ਕਿਰਪਾ ਕਰਕੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ੀ ਹੈ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 617 'ਤੇ ਸੁਭਾਈਮਾਨ ਹੈ। ਬਾਣੀ ਹੈ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਵਿਦੇਸ਼ ਦੇ ਅੰਦਰ ਬੈਠ ਕੇ ਸਰਵਣ ਕਰ ਰਹੀਆਂ ਸਮੂਹ ਸੰਗਤਾਂ, ਆਓ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਦੋ ਪਾਦੇ।
ਸੋਰਠ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 617 'ਤੇ ਸੁਭਾਈਮਾਨ ਹੈ, ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇਸ ਬਾਣੀ ਦੇ ਦੋ ਪਦੇ ਨੇ, ਭਾਵ ਇਹ ਸ਼ਬਦ ਦੋ ਪਦਿਆਂ ਵਿੱਚ ਅੰਕਿਤ ਹੈ। ਅੱਗੇ ਸਤਿਗੁਰੂ ਜੀ ਨੇ ਸੰਖੇਪ ਮੰਗਲ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਓਅੰਕਾਰ ਉਹ ਸਰਬ ਜਗ੍ਹਾ ਵਿਆਪਕ ਹੈ। ਇਸ ਤਰ੍ਹਾਂ ਦਾ ਪਰਮਾਤਮਾ ਸਤਿਗੁਰ ਦੇ ਪ੍ਰਸਾਦ ਨਾਲ, ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ।
ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ।
ਸਤ ਸੰਗਤ ਜੀ, ਅੱਜ ਦੇ ਪਾਵਨ ਮੁੱਖ ਵਾਕ ਦੀ ਆਰੰਭਤਾ ਇੱਥੋਂ ਹੋਈ ਹੈ, ਔਰ ਸ਼ਬਦ ਦਾ ਰਹਾਉ ਵਾਲਾ ਬੰਧ ਵੀ ਇਹੀ ਪ੍ਰੇਰਨਾ ਕਰ ਰਿਹਾ ਹੈ, ਜਿਸ ਦੇ ਵਿੱਚ ਕੇਂਦਰੀ ਭਾਵ ਹੋਇਆ ਕਰਦਾ ਹੈ ਕਿ ਪਰਮਾਤਮਾ ਸਾਰੇ ਜਗ੍ਹਾ 'ਤੇ ਵਿਆਪਕ ਹੈ, ਹਰ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਪਰਮਾਤਮਾ ਦੀ ਵਿਆਪਕਤਾ ਨਹੀਂ ਹੈ। ਅੱਜ ਦਾ ਪਾਵਨ ਪਵਿੱਤਰ ਸ਼ਬਦ ਰਹਾਉ ਦੇ ਜੋ ਪਾਵਨ ਉਪਦੇਸ਼ ਨੇ, ਸੰਤ ਹੋ ਘੱਟ ਘੱਟ ਰਹਿਆ ਸਮਾਹਿਓ। ਪਰਮਾਤਮਾ ਹਰ ਸਰੀਰ ਵਿੱਚ ਵਿਆਪਕ ਹੈ। ਗੁਰੂ ਸਵਾਰਿਓ, ਗੁਰਮਤਿ ਦਾ ਉਪਦੇਸ਼ ਐਸੀ ਸਿੱਖਿਆ ਹੈ ਕਿ ਕੋਈ ਵੀ ਜੀਵ ਉੱਚਾ ਨਹੀਂ, ਕੋਈ ਵੀ ਜੀਵ ਨੀਵਾਂ ਨਹੀਂ। ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਇੱਕ ਸਮਾਨ ਵਰਤ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਮਨੁੱਖ ਨੂੰ ਉਸ ਦੀ ਜਾਤ ਕਰਕੇ ਉੱਚਾ ਮੰਨਿਆ ਜਾਂਦਾ ਸੀ, ਜਾਤ ਕਰਕੇ ਨੀਵਾਂ ਮੰਨਿਆ ਜਾਂਦਾ ਸੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਸੰਸਾਰ ਵਿੱਚ ਹੋਇਆ, ਉਹਨਾਂ ਨੇ ਆ ਕੇ ਸਮਝਾਇਆ ਕੀ ਹੈ ਕਿ ਜਾਤ ਜਨਮ ਨਹਿ ਪੂਛੀਐ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜੇ ਹੈ ਕਰਮ ਕਮਾਏ। ਕਹਿੰਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਮਨੁੱਖ ਦੀ ਜਾਤ ਨਹੀਂ ਪੁੱਛੀ ਜਾਣੀ, ਕਿ ਫਲਾਨੀ ਉੱਚੀ ਜਾਤ ਹੈ, ਫਲਾਨੀ ਨੀਵੀਂ ਜਾਤ ਹੈ। ਕੀ ਪੁੱਛਿਆ ਜਾਣਾ ਹੈ? ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਿਹੋ ਜਿਹੇ ਮਨੁੱਖ ਕਰਮ ਕਮਾਉਂਦਾ ਹੈ ਉਸ ਦੀ ਪੁੱਛ ਪੜਤਾਲ ਹੋਵੇਗੀ, ਜਾਤ ਦੀ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਆ ਕੇ ਕੇਵਲ ਮੈਸੇਜ ਨਹੀਂ ਦਿੱਤਾ, ਕੇਵਲ ਸਿੱਖਿਆ ਨਹੀਂ ਦਿੱਤੀ, ਉਹਨੂੰ ਪ੍ਰੈਕਟੀਕਲ ਵੀ ਕੀਤਾ। ਸਾਧ ਸੰਗਤ ਜੀ, ਉਹ ਕਿਵੇਂ? ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਦੇ ਸੁਧਾਰ ਵਾਸਤੇ ਉਦਾਸੀਆਂ ਆਰੰਭੀਆਂ, ਕੇਂਦਰੀ ਸਿੱਖ ਅਜਾਇਬ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ, ਅਤੇ ਉਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਿੱਤਰ ਦੇ ਹੇਠਾਂ ਲਿਖਿਆ ਹੋਇਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਗਤ ਦਾ ਉਧਾਰਨ ਵਾਸਤੇ 39,000 ਮੀਲ, ਅੱਜ ਦੀ ਗਿਣਤੀ ਕਰੀਏ ਕੋਈ 60,000 ਕਿਲੋਮੀਟਰ ਬਣਦੇ ਨੇ, ਜਿਹੜੇ ਸਤਿਗੁਰੂ ਜੀ ਨੇ ਪੈਦਲ ਚੱਲ ਕੇ ਜਗਤ ਨੂੰ ਉਧਾਰਿਆ, ਸੰਸਾਰ ਨੂੰ ਤਾਰਿਆ। ਜਦੋਂ ਸਤਿਗੁਰੂ ਜੀ ਪ੍ਰਚਾਰ ਕਰਦਿਆਂ ਕਰਦਿਆਂ ਸ਼੍ਰੀਨਗਰ ਗਏ, ਗੜਵਾਲ ਰਿਆਸਤ ਦੇ ਵਿੱਚ ਰਾਜਾ ਵਿਜੇ ਪ੍ਰਕਾਸ਼ ਪੁੱਛਦਾ ਹੈ ਕਿ ਸਤਿਗੁਰੂ ਜੀ ਤੁਹਾਡੀ ਜਾਤ ਕਿਹੜੀ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੇਰੀ ਕੋਈ ਜਾਤ ਨਹੀਂ, ਮੈਂ ਤਾਂ ਪ੍ਰਭੂ ਦੇ ਗੁਣ ਗਾਉਣ ਵਾਲਾ ਹਾਂ, ਇਹ ਤੁਹਾਡੇ ਨਾਲ ਕੌਣ ਹੈ? ਸਦਕੇ ਜਾਈਏ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ। ਇਹ ਨਹੀਂ ਕਿਹਾ ਕਿ ਇਹ ਮਰਾਸੀ ਨੇ, ਇਹ ਡੂਮ ਨੇ, ਇਹ ਕਿਹਾ ਕਿ ਮੇਰੇ ਭਰਾ ਨੇ, ਭਾਈ ਮਰਦਾਨਾ। ਭਾਈ ਦਾ ਕੀ ਅਰਥ ਹੁੰਦਾ ਹੈ ਸੰਗਤ ਜੀ? ਭਰਾ, ਬ੍ਰਦਰ। ਕਹਿਣ ਲੱਗੇ ਇਹ ਮੇਰੇ ਭਰਾ ਨੇ। ਅੱਜ ਵੀ ਆਪਾਂ ਜਦੋਂ ਭਾਈ ਮਰਦਾਨਾ ਜੀ ਨੂੰ ਯਾਦ ਕਰਦੇ ਹਾਂ ਤਾਂ ਸ਼ਬਦ ਵਰਤਦੇ ਹਾਂ ਭਾਈ। ਸਤਿਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਲ ਕੌਣ ਨੇ? ਕਹਿਣ ਲੱਗੇ ਕਿ ਇਹ ਮੇਰੇ ਭਰਾ ਨੇ। ਫਿਰ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਹ ਸੰਸਾਰ ਨੂੰ ਉਪਦੇਸ਼ ਦਿੱਤਾ ਕਿ ਜਾਤ ਕਰਕੇ ਮਨੁੱਖ ਕੋਈ ਵੱਡਾ ਨਹੀਂ, ਜਾਤ ਕਰਕੇ ਮਨੁੱਖ ਕੋਈ ਨੀਵਾਂ ਨਹੀਂ, ਕਰਮਾਂ ਕਰਕੇ ਮਨੁੱਖ ਵੱਡਾ ਹੈ, ਕਰਮਾਂ ਕਰਕੇ ਮਨੁੱਖ ਨੀਵਾਂ ਹੈ। ਆਪਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੋਜ਼ ਇਹ ਸ਼ਬਦ ਸਰਵਣ ਕਰਦੇ ਹਾਂ ਕਿ ਖਸਮ ਵਸਾਰੇ ਤੇ ਕਮਜ਼ਾਤ, ਨਾਨਕ ਨਾਵੈ ਬਾਜ ਸੁਨਾਤ। ਜਿਹੜੇ ਖਸਮ ਨੂੰ ਵਸਾਰ ਦਿੰਦੇ ਨੇ ਉਹ ਨੀਵੇਂ ਨੇ, ਉਹ ਛੋਟੀ ਜਾਤ ਵਾਲੇ ਨੇ, ਪਰ ਜਿਹੜੇ ਮਾਲਕ ਨੂੰ ਯਾਦ ਰੱਖਦੇ ਨੇ ਉਹ ਉੱਚੀ ਜਾਤ ਵਾਲੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਉਮਰ, ਉਹਨਾਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਸਤਿਗੁਰੂ ਜੀ ਐਮਨਾਬਾਦ ਗਏ, ਉਹਨਾਂ ਨੇ ਉੱਚੀ ਜਾਤ ਵਾਲੇ ਮਲਕ ਭਾਗੋ ਦੀ ਪਰਵਾਹ ਨਹੀਂ ਕੀਤੀ। ਇੱਕ ਗਰੀਬ ਆਦਮੀ, ਛੋਟੀ ਜਾਤ ਵਾਲਾ, ਜਿਹਨੂੰ ਸੰਸਾਰ ਦੇ ਛੋਟੀ ਜਾਤ ਵਾਲੇ ਕਹਿੰਦੇ ਨੇ, ਭਾਈ ਲਾਲੋ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਰਹੇ, ਅਤੇ ਇਕੱਲਾ ਰਹਿ ਨਹੀਂ, ਕਹਿੰਦੇ ਕੋਧਰੇ ਦੀ ਰੋਟੀ ਸਤਿਗੁਰੂ ਜੀ ਨੇ ਖਾ ਲਈ, 36 ਪ੍ਰਕਾਰ ਦੇ ਪਦਾਰਥ ਮਲਕ ਭਾਗੋ ਦੇ ਪ੍ਰਵਾਨ ਨਹੀਂ ਕੀਤੇ। ਆਪਾਂ ਸਤਿਗੁਰੂ ਜੀ ਬਾਰੇ ਇੱਕ ਬਚਨ ਪੜ੍ਹਦੇ ਹਾਂ ਕਿ ਗੁਰੂ ਗਰੀਬ ਨਿਵਾਜ਼। ਕੀ ਪੜ੍ਹਦੇ ਹਾਂ ਜੀ? ਗੁਰੂ ਗਰੀਬ ਨਿਵਾਜ਼। ਸਾਨੂੰ ਕਿਤੇ ਲਿਖਿਆ ਨਹੀਂ ਮਿਲਦਾ ਕਿ ਗੁਰੂ ਅਮੀਰ ਨਿਵਾਜ਼। ਗਰੀਬਾਂ ਨੂੰ ਨਿਵਾਜਦਾ ਹੈ, ਨੀਵਿਆਂ ਨੂੰ ਨਵਾਜਦਾ ਹੈ। ਇਹ ਬਚਨ ਤੇ ਹਰ ਗੁਰਸਿੱਖ ਨੂੰ ਯਾਦ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ। ਜਦੋਂ ਮਲਕ ਭਾਗੋ ਦੀ ਸਤਿਗੁਰੂ ਜੀ ਨੇ ਆਓ ਭਗਤ ਕਬੂਲ ਨਹੀਂ ਕੀਤੀ, ਭਾਈ ਲਾਲੋ ਨੂੰ ਆਦਰ ਦਿੱਤਾ। ਅੱਜ ਜਦੋਂ ਗੁਰੂ ਦਾ ਸਿੱਖ ਬਾਣੀ ਪੜ੍ਹਦਾ ਹੈ, ਮੈਂ ਅਕਸਰ ਬੇਨਤੀ ਕਰਦਾ ਹਾਂ ਕਿ ਭਾਈ ਲਾਲੋ ਜੀ ਦਾ ਨਾਮ ਸਾਹਮਣੇ ਆ ਜਾਂਦਾ ਹੈ, ਮਲਕ ਭਾਗੋ ਦਾ ਨਹੀਂ ਆਉਂਦਾ। ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 7 ਵਾਰੀ ਮੇਰੇ ਪਾਤਸ਼ਾਹ ਜੀ ਨੇ ਕਿਹਾ ਵੇ ਲਾਲੋ, ਵੇ ਲਾਲੋ, ਵੇ ਲਾਲੋ। ਆਰੰਭ ਤਾਂ ਇੱਥੋਂ ਹੁੰਦੀ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਫੜਾ ਕਰੀ ਗਿਆਨ ਵੇ ਲਾਲੋ। ਤੋ ਸਤਿਗੁਰੂ ਜੀ ਅੱਜ ਦੇ ਵੀ ਪਾਵਨ ਉਪਦੇਸ਼ ਵਿੱਚ ਸਮਝਾ ਰਹੇ ਨੇ ਕਿ ਪਰਮਾਤਮਾ ਸਰਬ ਵਿਆਪਕ ਹੈ। ਕਿਹੜੀ ਜਗ੍ਹਾ ਹੈ, ਜਿਹੜੀ ਜਗ੍ਹਾ 'ਤੇ ਪਰਮਾਤਮਾ ਵਿਆਪਕ ਨਹੀਂ? ਉੱਚੀਆਂ ਨੀਵੀਆਂ ਜਾਤਾਂ ਦੇ ਵਿਤਕਰੇ ਕਰਨੇ ਛੱਡ ਦੇਈਏ, ਨਾ ਕਰੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਜੀਵਨ ਨੂੰ ਪੜ੍ਹੀਦਾ ਹੈ ਤਾਂ ਇੱਕ ਸਾਖੀ ਮਨ ਨੂੰ ਬੜੀ ਟੁੰਬਣ ਵਾਲੀ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਦੀ ਯਾਦ ਵਿੱਚ ਅਲਵਰ ਵਿਖੇ ਗੁਰਮਤਿ ਸਮਾਗਮ ਵੀ ਹੋ ਰਹੇ ਨੇ 1-2-3 ਮਾਰਚ ਨੂੰ, ਬੜੇ ਪਿਆਰ ਦੇ ਵਿੱਚ ਭਿੱਜ ਕੇ ਇਹ ਸਾਖੀ ਸੁਣਾਉਂਦੇ ਸਨ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਸਾਰੀ ਉਮਰ ਰਹੇ। ਇੱਕ ਦਿਨ ਭਾਈ ਮਰਦਾਨਾ ਜੀ ਦੀ ਘਰਵਾਲੀ ਨੇ ਭਾਈ ਮਰਦਾਨਾ ਜੀ ਨੂੰ ਤਾਨਾ ਮਾਰਿਆ, ਕਹਿੰਦੀਆਂ ਨੇ ਕਿ ਮੈਨੂੰ ਮੁਸਲਮਾਨ ਸਹੇਲੀਆਂ ਮੇਰੀਆਂ ਇਹ ਕਹਿੰਦੀਆਂ ਨੇ ਕਿ ਤੇਰਾ ਘਰਵਾਲਾ ਇੱਕ ਹਿੰਦੂ ਦੇ ਅੱਗੇ ਰਬਾਬ ਵਜਾਉਂਦਾ ਪਿਆ ਹੈ। ਭਾਈ ਮਰਦਾਨਾ ਜੀ ਨੇ ਬਥੇਰਾ ਸਮਝਾਇਆ ਕਿ ਮੈਂ ਜਿਨ੍ਹਾਂ ਦੇ ਅੱਗੇ ਰਬਾਬ ਵਜਾਉਂਦਾ ਹਾਂ ਉਹ ਨਾ ਹਿੰਦੂ ਨੇ ਨਾ ਮੁਸਲਮਾਨ ਨੇ, ਉਹ ਇਸ ਵਿਤਕਰੇ ਤੋਂ ਉਤਾਹ ਉੱਠ ਗਏ ਨੇ। ਘਰਵਾਲੀ ਕਹਿੰਦੀ ਕਿ ਮੈਂ ਨਹੀਂ ਮੰਨਦੀ, ਤੁਹਾਡੀ ਸਾਰੀ ਉਮਰ ਲੰਘ ਗਈ ਬਾਬਾ ਜੀ ਨਾਲ ਰਬਾਬ ਵਜਾਉਂਦਿਆਂ ਦੀ, ਇੱਕ ਦਿਨ ਦੀ ਵੀ ਘਟਨਾ ਦੱਸੋ ਕਿ ਬਾਬਾ ਜੀ ਸਾਡੇ ਘਰ ਚੱਲ ਕੇ ਆਏ ਹੋਣ ਅਤੇ ਸਾਡੇ ਘਰੋਂ ਪ੍ਰਸ਼ਾਦਾ ਛਕਿਆ ਹੋਵੇ। ਜਦੋਂ ਇਹ ਗੱਲ ਕਹੀ ਭਾਈ ਮਰਦਾਨਾ ਜੀ ਨੂੰ ਘਰਵਾਲੀ ਨੇ, ਉਹਨਾਂ ਦੇ ਮਨ ਨੂੰ ਲੱਗੀ ਕਿ ਘਰਵਾਲੀ ਗੱਲ ਤਾਂ ਸਹੀ ਕਰਦੀ ਹੈ, ਮੈਂ ਬਾਬੇ ਨਾਲ ਸਾਰੀ ਉਮਰ ਬਾਬ ਵਜਾਉਂਦਾ ਰਿਹਾ, ਬਾਬਾ ਜੀ ਇੱਕ ਦਿਨ ਵੀ ਘਰ ਸਾਡੇ ਨਹੀਂ ਆਏ ਚੱਲ ਕੇ। ਕਹਿਣ ਲੱਗੇ ਕਿ ਤੁਸੀਂ ਅੱਜ ਹੀ ਪ੍ਰਸ਼ਾਦਾ ਤਿਆਰ ਕਰੋ, ਮੈਂ ਬਾਬੇ ਨੂੰ ਬੁਲਾ ਕੇ ਲਿਆਉਂਦਾ। ਸਾਧ ਸੰਗਤ ਜੀ, ਘਰਵਾਲੀ ਕਹਿਣ ਲੱਗੀ ਕਿ ਮੈਂ ਤੁਹਾਡੇ ਕਹਿਣ 'ਤੇ ਪ੍ਰਸ਼ਾਦਾ ਤਿਆਰ ਕਰ ਦਿੰਦੀ ਹਾਂ, ਪਰ ਬਾਬੇ ਨੇ ਆਉਣਾ ਕੋਈ ਨਹੀਂ, ਉਹਨਾਂ ਦੀ ਜਾਤ ਉੱਚੀ, ਉਹ ਬੇਦੀਆਂ ਦੀ ਕੁੱਲ ਦੇ ਜੰਮੇ ਹੋਏ, ਅਸੀਂ ਮਰਾਸੀ ਲੋਕ, ਡੂਮ ਲੋਕ, ਸਾਡੇ ਘਰ ਬਾਬੇ ਨੇ ਆਉਣਾ ਕੋਈ ਨਹੀਂ, ਤੁਹਾਡੇ ਕਹਿਣ 'ਤੇ ਮੈਂ ਪ੍ਰਸ਼ਾਦਾ ਤਿਆਰ ਕਰ ਦਿੰਦੀ ਹਾਂ। ਹੁਣ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਚੱਲ ਪਏ ਅਤੇ ਮਨ ਹੀ ਮਨ ਸੋਚਦੇ ਨੇ ਜੇ ਬਾਬਾ ਨਾਨਕ ਜੀ ਨੇ ਨਾ ਕਰ ਦਿੱਤੀ, ਮੈਂ ਘਰਵਾਲੀ ਨੂੰ ਕਿਹੜਾ ਮੂੰਹ ਵਿਖਾਵਾਂਗਾ। ਹਾਲੀ ਥੋੜ੍ਹੇ ਕਦਮ ਚੱਲੇ ਸਨ ਕਿ ਅੱਗੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ। ਬਾਬਾ ਜੀ ਨੂੰ ਨਮਸਕਾਰ ਕਰਕੇ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਬਾਬਾ ਜੀ ਕਿੱਧਰ ਜਾ ਰਹੇ ਹੋ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਮਰਦਾਨਾ ਜੀ, ਅੱਜ ਸਾਡੇ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਅੱਜ ਤੇਰੇ ਘਰੋਂ ਪ੍ਰਸ਼ਾਦਾ ਛਕਣਾ ਹੈ। ਸਤਿ ਸੰਗਤ ਜੀ, ਭਾਈ ਮਰਦਾਨਾ ਜੀ ਨੇ ਡਡੌਤ ਵੰਦਨਾ ਕੀਤੀ, ਕਹਿਣ ਲੱਗਾ ਪਾਤਸ਼ਾਹ ਮੈਨੂੰ ਖਿਮਾ ਕਰ ਦਿਓ, ਘਰਵਾਲੀ ਦੇ ਮਗਰ ਲੱਗ ਕੇ ਮੇਰੇ ਮਨ ਵਿੱਚ ਵੀ ਵਿਚਾਰ ਆ ਗਈ ਸੀ ਕਿ ਹੋ ਸਕਦਾ ਹੈ ਤੁਹਾਡੀ ਜਾਤ ਵੱਡੀ ਹੈ, ਤੁਸੀਂ ਸਾਡੇ ਘਰ ਨਾ ਆਓ, ਪਰ ਤੁਸੀਂ ਹੋ ਸੂਰਜ ਸਮਾਨ, ਜਿਵੇਂ ਸੂਰਜ ਵਿਤਕਰਾ ਨਹੀਂ ਕਰਦਾ, ਉਹ ਅਮੀਰ ਨੂੰ ਵੀ ਗਰੀਬ ਨੂੰ ਵੀ ਬਰਾਬਰ ਰੋਸ਼ਨੀ ਦਿੰਦਾ ਹੈ, ਤੁਹਾਡਾ ਜੀਵਨ ਹੈ ਸੂਰਜ ਦੀ ਨਿਆਈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਕਿਰਪਾ ਕਰਕੇ ਇਹ ਸਮਝਾਇਆ ਹੈ। ਪਾਵਨ ਮੁੱਖ ਵਾਕ ਇੱਥੋਂ ਸ਼ੁਰੂ ਹੁੰਦਾ ਹੈ ਕਿ ਸਗਲ ਬਨਸਪਤ ਮਹਿ ਬਹਿ ਸੰਤਰ। ਬਨਸਪਤ ਕਹਿੰਦੇ ਨੇ ਜਿੰਨੀ ਵੀ ਤਮਾਮ ਹਰਿਆਵਲ ਹੈ, ਲੱਕੜਾਂ ਨੇ, ਦਰਖਤ ਨੇ, ਇਹਨਾਂ ਸਾਰੀਆਂ ਦੇ ਅੰਦਰ ਹੀ ਅੱਗ ਹੈ। ਕੋਈ ਵੀ ਲੱਕੜੀ ਅੱਗ ਤੋਂ ਬਗੈਰ ਨਹੀਂ। ਦੂਸਰੀ ਉਦਾਹਰਨ ਦਿੱਤੀ, ਸਗਲ ਦੁੱਧ ਮੈਂ ਘੀਆ। ਜਿੰਨੇ ਵੀ ਦੁੱਧ ਨੇ ਉਹਨਾਂ ਨੂੰ ਜਦੋਂ ਅਸੀਂ ਮੰਥਨ ਕਰਦੇ ਹਾਂ, ਰਿੜਕਦੇ ਹਾਂ, ਤਾਂ ਕੀ ਪ੍ਰਾਪਤ ਹੁੰਦਾ ਹੈ? ਘਿਓ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਨੇ ਇਹ ਉਦਾਹਰਨ ਦੇ ਕੇ ਸਮਝਾਉਣਾ ਕੀ ਚਾਹੁੰਦੇ ਨੇ? ਆਓ ਪਿਆਰ ਨਾਲ ਸਰਵਣ ਕਰੀਏ ਜੀ।
ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਦੋ ਜੀਆ।
ਕਹਿੰਦੇ ਇਸੇ ਤਰੀਕੇ ਨਾਲ ਉੱਚੇ ਲੋਕਾਂ ਦੇ ਅੰਦਰ, ਨੀਵੇਂ ਲੋਕਾਂ ਦੇ ਅੰਦਰ, ਚੰਗੇ ਜੀਵਾਂ ਦੇ ਅੰਦਰ, ਮੰਦਕਰਮੀ ਜੀਵਾਂ ਦੇ ਅੰਦਰ, ਪਰਮਾਤਮਾ ਦੀ ਜੋਤ ਵਿਆਪਕ ਹੈ। ਘੱਟ ਘੱਟ ਹਰੇਕ ਸਰੀਰ ਦੇ ਅੰਦਰ ਮਾਧੋ ਪਰਮਾਤਮਾ ਵਿਆਪਕ ਹੈ। ਗੁਰਸਿੱਖ ਇਹ ਬਚਨ ਸਿੱਖਿਆ ਲੈਸਨ ਰੋਜ਼ ਪੜ੍ਹਦਾ ਹੈ। ਜਦੋਂ ਰਾਤ ਨੂੰ ਸੌਣ ਲੱਗਦਾ ਹੈ ਅਤੇ ਪਾਵਨ ਬਾਣੀ ਪੜ੍ਹਦਾ ਹੈ ਸੋਹਿਲਾ ਸਾਹਿਬ, ਉਹਦੇ ਵਿੱਚ ਬਚਨ ਆਉਂਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਫਦੈ ਚਾਨਣ, ਸਭ ਮੈਂ ਚਾਨਣ ਹੋਏ। ਕਿਹੜੇ ਜੀਵ ਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਵਿਤਕਰੇ ਨਾ ਕਰੋ। ਗੁਰੂ ਅੰਗਦ ਸਾਹਿਬ ਜੀ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਅਤੇ ਪੰਗਤ ਦੋ ਸਾਡੇ ਸਿਧਾਂਤ ਨੇ। ਜਦੋਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰੀਏ ਨਾ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸਿੱਖਿਆ ਯਾਦ ਆ ਜਾਂਦੀ ਹੈ, ਪਹਿਲੇ ਪੰਗਤ ਪਾਛੈ ਸੰਗਤ। ਭਾਈ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਕੇ ਲੰਗਰ ਹਾਲ ਵਿੱਚ ਜਾ ਕੇ ਦੇਖੋ ਕਿ ਕਿਵੇਂ ਸੰਗਤਾਂ ਪਿਆਰ ਦੇ ਨਾਲ ਸੇਵਾ ਕਰ ਰਹੀਆਂ ਨੇ। ਕੋਈ ਕਰੋੜਪਤੀ ਬੰਦਾ ਬੈਠਾ ਹੈ, ਇੱਕ ਆਦਮੀ ਉਹ ਹੈ ਜਿਹਦੇ ਕੋਲ ਜੇਬ ਦੇ ਵਿੱਚ 2 ਰੁਪਏ ਨਹੀਂ, ਉਹੋ ਜਿਹਾ ਪ੍ਰਸ਼ਾਦਾ ਕਰੋੜਪਤੀ ਬੰਦੇ ਲਈ, ਉਹੋ ਜਿਹਾ ਪ੍ਰਸ਼ਾਦਾ ਗਰੀਬ ਬੰਦੇ ਲਈ, ਬਰਾਬਰਤਾ। ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਨੇ ਇਹ ਗੱਲ ਸਮਝਾਈ ਕਿ ਪਹਿਲਾਂ ਭਾਈ ਪੰਗਤ ਵਿੱਚ ਬੈਠੋ। ਹਿੰਦੁਸਤਾਨ ਦਾ ਸਮਰਾਟ ਆਇਆ ਬਾਦਸ਼ਾਹ ਅਕਬਰ, ਹੁਕਮ ਉਹਦੇ 'ਤੇ ਵੀ ਉਹੀ ਕਿ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ। ਪਹਿਲਾਂ ਛਕਿਆ, ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਨਸੀਬ ਹੋਏ। ਫਿਰ ਸਤਿਗੁਰੂ ਜੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਬੌਲੀ ਬਣਵਾਈ। ਬੌਲੀ ਮਤਲਬ ਕੀ ਸੀ? ਕਿ ਜਦੋਂ ਹਜ਼ਾਰਾਂ ਪ੍ਰਾਣੀ, ਲੱਖਾਂ ਪ੍ਰਾਣੀ ਇਕੱਠੇ ਇਸ਼ਨਾਨ ਕਰਨਗੇ, ਇਹਨਾਂ ਵਿੱਚੋਂ ਜਾਤ ਪਾਤ, ਊਚ ਨੀਚ, ਅਮੀਰ ਗਰੀਬ, ਰੰਗ ਨਸਲ, ਦੇਸ਼ ਮਜ਼ਹਬ, ਇਹ ਵਿਤਕਰੇ ਖਤਮ ਹੋਣਗੇ, ਵਿਤਕਰੇ ਨਹੀਂ ਕਰਨਗੇ। ਇਹਨਾਂ ਨੂੰ ਅਹਿਸਾਸ ਹੋਵੇਗਾ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰਮਾਤਮਾ ਦੀ ਜੋਤ ਹਰ ਜਗ੍ਹਾ ਦੇ ਵਿੱਚ ਵਿਆਪਕ ਹੈ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ ਪ੍ਰਕਾਸ਼ ਹੋਣਾ ਹੁੰਦਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਵੀਰ ਬੜੇ ਪਿਆਰ ਨਾਲ ਭੱਟਾਂ ਦੇ ਸਵਈਏ ਪੜ੍ਹਦੇ ਨੇ, ਭੱਟਾਂ ਦੇ ਸਵਈਏ, ਗੁਰੂ ਸਾਹਿਬ ਦੀ ਵਡਿਆਈ। ਇਹਨਾਂ ਭੱਟਾਂ ਦੇ ਸਵਈਆਂ ਤੋਂ ਪਹਿਲਾਂ ਸਵਈਏ ਨੇ ਸਵਈਏ ਸ੍ਰੀ ਮੁੱਖ ਬਾਗ ਹੈ ਮਹੱਲਾ ਪੰਜਵਾਂ, ਇਹਦੀ ਆਰੰਭਤਾ ਹੀ ਇੱਥੋਂ ਹੁੰਦੀ ਹੈ ਕਿ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਘੱਟ ਰਹਿਓ ਵਿਆਪੇ। ਪਰਮਾਤਮਾ ਹਰ ਜਗ੍ਹਾ 'ਤੇ ਵਿਆਪਕ ਹੈ। ਕਿਹੜਾ ਸਰੀਰ ਹੈ ਜਿਹਦੇ ਵਿੱਚ ਪਰਮਾਤਮਾ ਨਹੀਂ ਹੈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਸਮਝਾਇਆ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਬਸੰਤ ਰਾਗ ਦੇ ਅੰਦਰ। ਸਮਝਾਉਂਦੇ ਨੇ, ਜਿਉਂ ਪਸਰੀ ਸੂਰਜ ਕਿਰਨ ਜੋਤ ਤਿਉਂ ਘੱਟ ਘੱਟ ਰਮਈਆ ਓਤ ਪੋਤ। ਕਹਿੰਦੇ ਜਿਵੇਂ ਸੂਰਜ ਦੀ ਕਿਰਨ ਵਿਆਪਕ ਹੈ, ਇਸੇ ਤਰੀਕੇ ਨਾਲ ਪਰਮਾਤਮਾ ਵੀ ਸਰਵ ਵਿਆਪਕ ਹੈ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਨੂੰ ਸਾਨੂੰ ਸਮਝਾਉਣ ਵਾਸਤੇ ਕਿ ਪਰਮਾਤਮਾ ਗਰੀਬਾਂ ਵਿੱਚ ਵੀ ਹੈ, ਅਮੀਰਾਂ ਵਿੱਚ ਵੀ ਹੈ, ਛੋਟੀਆਂ ਜਾਤਾਂ ਵਾਲਿਆਂ ਵਿੱਚ ਵੀ ਹੈ, ਵੱਡੀਆਂ ਜਾਤਾਂ ਵਾਲਿਆਂ ਵਿੱਚ ਵੀ ਹੈ। ਇਹ ਵਿਤਕਰੇ ਨਹੀਂ ਕਰਨੇ ਚਾਹੀਦੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਸਦਕੇ ਜਾਈਏ, ਸਤਿਗੁਰੂ ਜੀ ਨੇ ਜਾਤਾਂ ਪਾਤਾਂ ਦੀਆਂ ਗੱਲ ਛੱਡਦਿਆਂ ਹੋਇਆਂ ਧਰਮਾਂ ਦੇ ਵਿਤਕਰੇ ਖਤਮ ਕਰ ਦਿੱਤੇ। ਸੂਫੀ ਫਕੀਰ ਉਹਨਾਂ ਦੇ ਕੋਲੋਂ, ਮੀਆਂ ਮੀਰ ਜੀ ਉਹਨਾਂ ਦੇ ਕੋਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾ ਕੇ ਇਹ ਗੱਲ ਸਾਨੂੰ ਦ੍ਰਿੜ ਕਰਵਾ ਦਿੱਤੀ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਦੂਸਰਾ ਮਹਾਨ ਕਾਰਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੋਰ ਕੀਤਾ ਕਿ ਜਿਨ੍ਹਾਂ ਨੂੰ ਆਪਾਂ ਨਮਸਕਾਰ ਕਰਦੇ ਹਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੀ ਸੰਪਾਦਨਾ ਕਰਵਾਈ। ਔਰ ਸੰਗਤ ਜੀ, 35 ਮਹਾਂਪੁਰਸ਼ਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਉਹਨਾਂ ਦੇ ਵਿੱਚੋਂ ਕਬੀਰ ਜੀ ਜਾਤ ਕਰਕੇ ਜੁਲਾਹੇ ਨੇ, ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦਾ ਕਹਿੰਦੇ ਨੇ, ਨਾਮਦੇਵ ਜੀ ਜਾਤ ਕਰਕੇ ਛਿੰਬੇ ਨੇ, ਰਵਿਦਾਸ ਜੀ ਜਾਤ ਕਰਕੇ ਚਮਾਰ ਨੇ, ਧੰਨਾ ਜੀ ਜਾਤ ਕਰਕੇ ਜੱਟ ਨੇ, ਪਰ ਇੱਥੇ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ, ਕੋਈ ਵਿਤਕਰਾ ਨਹੀਂ। ਸਤਿਗੁਰੂ ਜੀ ਨੇ ਸਾਰਿਆਂ ਨੂੰ ਬਰਾਬਰ ਦਾ ਸਥਾਨ ਦਿੱਤਾ। ਜੇ ਬਰਾਬਰਤਾ ਵੇਖਣੀ ਹੋਵੇ, ਗੁਰੂ ਕੀਆਂ ਸੰਗਤਾਂ ਵਿੱਚ ਦਿਖਾਈ ਦਿੰਦੀ ਹੈ। ਆਪ ਜੀ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਹੋ, ਜਿੱਥੇ ਵੀ ਸੰਗਤ ਹੁੰਦੀ ਹੈ ਉੱਥੇ ਵੱਖਰਾ ਸੰਦੇਸ਼ ਨਹੀਂ ਹੁੰਦਾ, ਗਰੀਬ ਆਦਮੀ ਲਈ ਵੱਖਰਾ ਸੰਦੇਸ਼ ਨਹੀਂ ਹੁੰਦਾ। ਸੰਗਤ ਵਿੱਚ ਵੀ ਬਰਾਬਰਤਾ, ਪੰਗਤ ਵਿੱਚ ਵੀ ਬਰਾਬਰਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਅਤੇ ਉਹਨਾਂ ਨੇ ਸਾਨੂੰ ਇਹ ਦ੍ਰਿੜ ਕਰਵਾ ਦਿੱਤਾ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਸਾਰੇ ਹੀ ਸਾਡੇ ਆਪਣੇ ਨੇ, ਕੋਈ ਬੇਗਾਨਾ ਨਹੀਂ। ਇਹ ਸਿੱਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੀ ਨਹੀਂ ਦਿੱਤੀ, ਸਾਰੇ ਹੀ ਗੁਰੂ ਸਾਹਿਬਾਨ ਇਹ ਗੱਲ ਸਮਝਾਉਂਦੇ ਰਹੇ, ਭਗਤ ਸਾਹਿਬਾਨ ਸਮਝਾਉਂਦੇ ਰਹੇ ਕਿ ਪਰਮਾਤਮਾ ਸਰਵ ਵਿਆਪਕ ਹੈ। ਭਗਤ ਨਾਮਦੇਵ ਜੀ ਦਾ ਸ਼ਬਦ ਸਾਧ ਸੰਗਤ ਜੀ ਸਾਰਿਆਂ ਨੂੰ ਯਾਦ ਹੋਵੇਗਾ, ਜਿਹੜੇ ਇਹ ਸਮਝਾਉਂਦੇ ਨੇ ਕਿ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੇ ਰੇ। ਸਾਰੇ ਸਰੀਰਾਂ ਵਿੱਚ ਪਰਮਾਤਮਾ ਬੋਲ ਰਿਹਾ ਹੈ, ਪਰਮਾਤਮਾ, ਪਰਮਾਤਮਾ ਤੋਂ ਬਗੈਰ ਹੋਰ ਕੋਈ ਨਹੀਂ। ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਭਗਤ ਕਬੀਰ ਜੀ ਦਾ ਸ਼ਬਦ ਸਾਰਿਆਂ ਨੂੰ ਯਾਦ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਕਰਕੇ ਵਿਤਕਰੇ ਨਾ ਕਰੀਏ, ਕੋਈ ਛੋਟੀ ਜਾਤ ਦਾ ਨਹੀਂ, ਕੋਈ ਉੱਚੀ ਜਾਤ ਦਾ ਨਹੀਂ, ਗੁਰਮਤ ਦੇ ਵਿੱਚ ਹੈ ਬਰਾਬਰਤਾ। ਬਰਾਬਰਤਾ ਪਰਮਾਤਮਾ ਦੀ ਸਰਵ ਵਿਆਪਕਤਾ ਦੱਸਣ ਲਈ ਦਸਮੇਸ਼ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਬਾਣੀ ਉਚਾਰਨ ਕੀਤੀ ਅਕਾਲ ਉਸਤਤ ਪਰਮਾਤਮਾ ਦੀ ਵਡਿਆਈ। ਜਦੋਂ ਦੱਸਦੇ ਨੇ ਨਾ ਪਰਮਾਤਮਾ ਕਿੱਥੇ ਕਿੱਥੇ ਸਮਾਇਆ ਹੈ, ਬੜੀ ਲੰਬੀ ਲਿਸਟ ਬਿਆਨ ਕਰਦੇ ਨੇ। ਧਿਆਨ ਲਾ ਕੇ ਸਾਧ ਸੰਗਤ ਜੀ ਸੁਣਨਾ, ਮੈਂ ਕੇਵਲ ਬਾਣੀ ਦੇ ਸ਼ਬਦ ਪੜ੍ਹਾਂਗਾ, ਵਿਆਖਿਆ ਦਾ ਸਮਾਂ ਨਹੀਂ ਹੈ। ਪਰਮਾਤਮਾ ਦੀ ਸਰਵ ਵਿਆਪਕਤਾ ਦੱਸਣ ਲਈ ਦਸ਼ਮੇਤ ਪਾਤਸ਼ਾਹ ਅਕਾਲ ਉਸਤ ਬਾਣੀ ਵਿੱਚ ਜਲੇ ਹਰੀ, ਥਲੇ ਹਰੀ, ਉਰੇ ਹਰੀ, ਬਣੇ ਹਰੀ, ਗਿਰੇ ਹਰੀ, ਗੁਫੇ ਹਰੀ, ਛਿਤੇ ਹਰੀ, ਨਬੇ ਹਰੀ, ਈਹਾਂ ਹਰੀ, ਊਹਾਂ ਹਰੀ, ਜ਼ਿਮੀ ਹਰੀ, ਜ਼ਮਾ ਹਰੀ, ਅਲੇਖ ਹਰੀ, ਅਭੇਖ ਹਰੀ, ਅਦੋਖ ਹਰੀ, ਦਵੈਖ ਹਰੀ, ਅਕਾਲ ਹਰੀ, ਅਪਾਲ ਹਰੀ, ਅਜੰਤਰ ਹਰੀ, ਅਮੰਤਰ ਹਰੀ, ਸੁਤੇਜ ਹਰੀ, ਅਤੰਤਰ ਹਰੀ, ਅਜ਼ਾਤ ਹਰੀ, ਅਪਾਤ ਹਰੀ, ਅਮਿੱਤਰ ਹਰੀ, ਅਮਾਤ ਹਰੀ। ਸਾਰਾ ਸ਼ਬਦ ਤਾਂ ਮੈਂ ਨਾ ਪੜ੍ਹਾਂ, ਅੰਤ ਵਿੱਚ ਕਹਿੰਦੇ ਨੇ ਤੁਹੀਂ 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 ਤੁਹੀਂ। ਸਾਧ ਸੰਗਤ ਜੀ ਅਕਾਲ ਉਸਤਤ ਵਿੱਚ 16 ਵਾਰ ਲਿਖਿਆ, 16 ਵਾਰ। ਵਿਦਵਾਨ ਕਹਿੰਦੇ 16,000 ਵਾਰ, ਕੋਈ ਇਹਦੇ ਤੋਂ ਵੱਧ ਕਹਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੱਸਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ ਕਿ ਪਰਮਾਤਮਾ ਸਰਬ ਜਗ੍ਹਾ ਵਿਆਪਕ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਦੇ ਵਿੱਚ ਜਦੋਂ ਪਰਮਾਤਮਾ ਦੇ ਗੁਣ ਬਿਆਨ ਕੀਤੇ, ਇੱਕ ਓਂਕਾਰ ਸਤਨਾਮ, ਅਤੇ ਅਗਲਾ ਗੁਣ ਕਿਹੜਾ ਹੈ ਜੀ, ਕਰਤਾ ਪੁਰਖ। ਪਰਮਾਤਮਾ ਕਰਤਾ ਹੈ, ਕਰਤਾ ਦਾ ਅਰਥ ਹੁੰਦਾ ਬਣਾਉਣ ਵਾਲਾ, ਅਤੇ ਬਣਾ ਕੇ ਪਰਮਾਤਮਾ, ਇਹ ਨਹੀਂ ਕਿ ਬਣਾ ਕੇ ਵੱਖਰਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨਹੀਂ, ਪੁਰਖ ਵਿਆਪਕ ਹੈ, ਜੋ ਚੀਜ਼ ਪਰਮਾਤਮਾ ਨੇ ਬਣਾਈ ਉਹਦੇ ਵਿੱਚ ਵਿਆਪਕ ਹੈ। ਆ ਦੇਖੋ ਦੀਵਾਨ ਹਾਲ ਮੰਜੀ ਸਾਹਿਬ, ਜਿਨ੍ਹਾਂ ਮਜ਼ਦੂਰਾਂ ਨੇ, ਜਿਨ੍ਹਾਂ ਇੰਜੀਨੀਅਰਾਂ ਨੇ ਬਣਾਇਆ, ਉਹ ਅੱਜ ਮੌਜੂਦ ਨਹੀਂ। ਦੀਵਾਨ ਹਾਲ ਵੱਖਰਾ ਹੈ, ਮਜ਼ਦੂਰ ਵੱਖਰੇ ਨੇ, ਪਰ ਪਰਮਾਤਮਾ ਨੇ ਜਿਹੜੀ ਚੀਜ਼ ਬਣਾਈ ਉਹਦੇ ਵਿੱਚ ਵਿਆਪਕ ਹੈ। ਇਹ ਦੱਸਣ ਵਾਸਤੇ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਮਾਣ ਦਿੱਤੇ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਪਰਮਾਤਮਾ ਨੇ ਜਗਤ ਕੋਠੜੀ ਬਣਾਇਆ ਅਤੇ ਬਣਾ ਕੇ ਉਹਦੇ ਵਿੱਚ ਵਾਸ ਰੱਖਿਆ, ਵਾਸ। ਹੋਰ ਸਮਝਾਉਂਦੇ, ਇਹ ਵਿਸ ਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੋ ਕੁਝ ਅਸੀਂ ਵੇਖਦੇ ਹਾਂ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ। ਬੜੇ ਸੌਖੇ ਸ਼ਬਦ ਨੇ ਆਨੰਦ ਸਾਹਿਬ ਜੀ ਦੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸਾਧ ਸੰਗਤ ਜੀ, ਜੇ ਆਪਾਂ ਵਿਸ਼ਰਾਮ ਦੇਵਾਂਗੇ ਨਾ ਹਰ 'ਤੇ, ਫਿਰ ਅਰਥ ਕਲੀਅਰ ਹੋ ਜਾਣਗੇ, ਸਮਝ ਆਉਣਗੇ ਕਿ ਪਰਮਾਤਮਾ ਨੇ ਇਸ ਗੁਫਾ ਦੇ ਅੰਦਰ ਜਿੰਦ ਨੂੰ ਟਿਕਾ ਕੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਉ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਤੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਸਮਝਾ ਰਹੇ ਨੇ ਕਿ ਪਰਮਾਤਮਾ ਦੀ ਜੋਤ ਉੱਚਿਆਂ ਦੇ ਵਿੱਚ ਵੀ ਨੀਵਿਆਂ ਦੇ ਵਿੱਚ ਵੀ ਹਰ ਜਗ੍ਹਾ 'ਤੇ ਵਿਆਪਕ ਹੈ।
ਸੰਤੋ ਘਟ ਘਟ ਰਹਿਆ ਸਮਾਹਿਓ।
ਹੇ ਗੁਰਮੁਖ ਜਣੋ, ਹੇ ਸੰਤ ਜਣੋ, ਪਰਮਾਤਮਾ ਹਰ ਸਰੀਰ ਦੇ ਵਿੱਚ ਸਮਾਇਆ ਹੋਇਆ ਹੈ।
ਪੂਰਨ ਪੂਰ ਰਹਿਓ ਸਰਬ ਮਹਿ, ਜਲ ਥਲ ਰਮਈਆ ਆਹਿਓ।
ਔਰ ਹਰ ਜਗ੍ਹਾ 'ਤੇ ਸੰਪੂਰਨ ਹੈ। ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਹੋਰ ਜਗ੍ਹਾ 'ਤੇ ਵੀ ਇਸ ਗੱਲ ਨੂੰ ਖੋਲ੍ਹ ਕੇ ਬਿਆਨ ਕੀਤਾ ਹੈ ਕਿ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਈ। ਮੇਰਾ ਪਰਮਾਤਮਾ ਹਰ ਜਗ੍ਹਾ 'ਤੇ ਵਿਆਪਕ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਸਾਨੂੰ ਸੌਖੀ ਸਮਝ ਵਿੱਚ ਆਉਣ ਵਾਲੀ ਉਦਾਹਰਨ ਦਿੱਤੀ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਭਾਵੇਂ ਸਾਰਿਆਂ ਵਿੱਚ ਵਿਆਪਕ ਹੈ, ਪਰ ਵਿਆਪਕ ਹੋ ਕੇ ਵੀ ਵੱਖਰਾ ਹੈ। ਇਹ ਕਿਵੇਂ ਜੀ? ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਖੋਲ੍ਹ ਕੇ ਬਿਆਨ ਕੀਤਾ। ਜਦੋਂ ਅਸੀਂ ਆਰਤੀ ਦਾ ਸ਼ਬਦ ਪੜ੍ਹਦੇ ਹਾਂ, ਇਹ ਉਹ ਆਰਤੀ ਹੈ ਜਿਹਦੇ ਬਾਰੇ ਡਾਕਟਰ ਰਵਿੰਦਰ ਨਾਥ ਜੀ ਟੈਗੋਰ, ਜਿਨ੍ਹਾਂ ਨੇ ਹਿੰਦੁਸਤਾਨ ਦਾ ਗੀਤ ਲਿਖਿਆ ਜਨ ਗਨ ਮਨ, ਉਹਨਾਂ 'ਤੇ ਸਵਾਲ ਹੋਇਆ ਕਿ ਤੁਸੀਂ ਇਹ ਹਿੰਦੁਸਤਾਨ ਦਾ ਗੀਤ ਲਿਖਿਆ ਹੈ, ਕੋਈ ਇਹੋ ਜਿਹਾ ਗੀਤ ਲਿਖੋ ਜਿਹਨੂੰ ਕਨੇਡਾ ਵਾਲੇ ਵੀ ਪੜ੍ਹਨ, ਅਮਰੀਕਾ ਵਾਲੇ ਵੀ ਪੜ੍ਹਨ, ਇੰਗਲੈਂਡ ਵਾਲੇ ਵੀ ਪੜ੍ਹਨ, ਸਾਰੇ ਦੇਸ਼ ਪੜ੍ਹਨ। ਅਤੇ ਡਾਕਟਰ ਰਵਿੰਦਰ ਨਾਥ ਟੈਗੋਰ ਨੇ ਇਹ ਗੱਲ ਕਹੀ ਸੀ, ਕਹਿਣ ਲੱਗੇ ਕਿ ਉਹ ਗੀਤ ਲਿਖਣ ਦੀ ਲੋੜ ਨਹੀਂ ਹੈ, ਉਹ ਗੀਤ ਲਿਖ ਗਏ ਨੇ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ 500 ਸਾਲ ਪਹਿਲਾਂ। ਕਿਹੜਾ ਗੀਤ ਜੀ? ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਕਹਿੰਦੇ ਉਹ ਗੀਤ ਗੁਰੂ ਨਾਨਕ ਸਾਹਿਬ ਜੀ 500 ਸਾਲ ਪਹਿਲਾਂ ਲਿਖ ਗਏ ਨੇ। ਸਤਸੰਗਤ ਜੀ, ਇਹਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਸਹਿਸ ਤਵ ਨੈਣ, ਪਰਮਾਤਮਾ ਜੀ ਉਹ ਜਿੰਨੇ ਵੀ ਇਹ ਨੈਣ ਨੇ ਇਹ ਸਾਰੇ ਤੁਹਾਡੇ ਨੇ, ਪਰ ਨਾਲ ਹੀ ਕਹਿੰਦੇ ਨਨ ਨੈਣ ਹੈ ਤੋਹੇ ਕਹੋ, ਤੇਰਾ ਇੱਕ ਵੀ ਨੈਣ ਨਹੀਂ। ਸਹਿਸ ਮੂਰਤ ਨਣਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਜਿੰਨੇ ਵੀ ਪੈਰ ਨੇ ਇਹ ਸਾਰੇ ਤੁਹਾਡੇ ਹੀ ਨੇ, ਪਰ ਅੱਗੇ ਕਹਿੰਦੇ ਨਨ ਏਕ ਪਦ। ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ, ਮੈਂ ਤਾਂ ਹੈਰਾਨ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ ਕਿ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪਰਮਾਤਮਾ ਤੁਹਾਡੇ ਨਾਲ ਸਮਾਇਆ ਹੋਇਆ ਹੈ। ਸੁਖਮਣੀ ਸਾਹਿਬ ਦਾ ਬਚਨ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਪਰਮਾਤਮਾ ਹਰ ਜਗ੍ਹਾ 'ਤੇ ਵਿਆਪਕ ਹੈ।
ਰਹਾਉ,
ਇਹ ਪਾਵਨ ਮਰਕਜੀ ਬੋਲ ਨੇ, ਕੇਂਦਰੀ ਭਾਵ ਹੈ।
ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ।
ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹ ਭਰਮ ਨੂੰ ਚੁਕਾ ਦਿੱਤਾ, ਭਰਮ ਨੂੰ ਦੂਰ ਕਰ ਦਿੱਤਾ। ਭਰਮ ਕੀ ਸੀ? ਕਿ ਕਿਸੇ ਨੂੰ ਵੱਡਾ ਸਮਝਣਾ, ਕਿਸੇ ਨੂੰ ਨੀਵਾਂ ਸਮਝਣਾ, ਕਿਸੇ ਨੂੰ ਉੱਚਾ ਸਮਝਣਾ, ਕਿਸੇ ਨੂੰ ਗਰੀਬ ਸਮਝਣਾ। ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਐਸੀ ਸਿੱਖਿਆ ਦਿੱਤੀ ਜਿਹੜੀ ਅਸੀਂ ਬਾਣੀ ਦੇ ਰਾਹੀਂ ਸੁਣਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਉਪਦੇਸ਼ ਕਿ ਕਰ ਕਿਰਪਾ ਦੀਓ ਮੋਹਿ ਨਾਮਾ, ਬੰਧਨ ਤੇ ਛੁਟਕਾਏ, ਮਨ ਤੇ ਵਿਸਰਿਓ ਸਗਲੋ ਧੰਦਾ, ਗੁਰ ਕੀ ਚਰਨੀ ਲਾਏ, ਸਾਧ ਸੰਗ ਚਿੰਤ ਬਰਾਨੀ ਛਾਡੀ, ਅਹੰਗ ਬੁੱਧ ਮੋਹ ਮਨ ਬਾਸਨ, ਦੇ ਕਰ ਗੜ੍ਹਾ ਗਾਡੀ। ਅਤੇ ਅਗਲਾ ਉਪਦੇਸ਼ ਹੈ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰ ਆਈ। ਹੁਣ ਸਾਡਾ ਕੋਈ ਦੁਸ਼ਮਣ ਹੈ ਹੀ ਨਹੀਂ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰ ਆਈ, ਬ੍ਰਹਮ ਪਸਾਰ ਪਸਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਇਹ ਸੋਝੀ ਕਿਹਦੇ ਕੋਲੋਂ ਮਿਲੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੋਝੀ ਕੀ ਦਿੱਤੀ? ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਸਾਰੇ ਹੀ ਸਾਡੇ ਆਪਣੇ ਨੇ, ਮਿੱਤਰ ਨੇ। ਇਹ ਕਿਵੇਂ ਜੀ? ਇਤਿਹਾਸ ਇਹ ਗੱਲ ਨੂੰ ਖੋਲ੍ਹ ਕੇ ਬਿਆਨ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਸੇਵਕ ਭਾਈ ਘਨੱਈਆ, ਸ਼ਿਕਾਇਤ ਹੋਈ ਪਾਤਸ਼ਾਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ। ਬੁਲਾਇਆ, ਪੁੱਛਿਆ ਗਿਆ ਕਿ ਭਾਈ ਘਨੱਈਆ ਜੀ, ਤੁਹਾਡੇ ਬਾਰੇ ਇਹ ਸ਼ਿਕਾਇਤ ਆਈ ਹੈ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆ ਕੇ ਉਹਨਾਂ ਨੂੰ ਜ਼ਿੰਦਾ ਕਰਦੇ ਪਏ ਹੋ। ਭਾਈ ਘਨੱਈਆ ਜੀ ਨੇ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ, ਤੁਹਾਡੀ ਸਿੱਖਿਆ ਦੇ ਮੁਤਾਬਕ ਜੇਕਰ ਮੈਂ ਦੱਸਾਂ ਤਾਂ ਇਹ ਸਿੱਖਿਆ ਹੈ ਕਿ ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੈਥੋਂ ਬਾਜ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਮੈਂ ਜਿੱਥੇ ਵੀ ਪਾਣੀ ਚੋਂਦਾ ਹਾਂ, ਮੈਨੂੰ ਤਾਂ ਤੁਹਾਡਾ ਹੀ ਮੁਖੜਾ ਦਿਖਾਈ ਦਿੰਦਾ ਹੈ, ਮੈਂ ਕਿਸੇ ਗੈਰ ਦੇ ਮੂੰਹ ਦੇ ਵਿੱਚ ਨਹੀਂ ਜੇ ਪਾਇਆ। ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੈਥੋਂ ਬਾਜ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਨੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ। ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ ਕਿਸੇ ਹੋਰ ਨੇ ਇੱਦਾਂ ਪਿਲਾਇਆ ਹੀ ਨਹੀਂ। ਇਹ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਸੀਂ ਹੋ ਜਿਨ੍ਹਾਂ ਨੇ ਸਮਝਾਇਆ ਹੈ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਣ ਬੋ, ਸਾਰੇ ਹੀ ਅਸੀਂ ਬਰਾਬਰ ਹਾਂ, ਭਰਾ ਭਰਾ ਹਾਂ, ਵਿਤਕਰੇ ਨਹੀਂ ਕਰਨੇ ਚਾਹੀਦੇ।
ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ।
ਪਰਮਾਤਮਾ ਸਰਬ ਨਿਵਾਸੀ ਹੈ, ਹਰ ਜਗ੍ਹਾ 'ਤੇ ਸੰਪੂਰਨ ਹੈ। ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਵਿਆਪਕ ਨਹੀਂ। ਇਸੇ ਕਰਕੇ ਗੁਰਸਿੱਖ ਜਦੋਂ ਅਰਦਾਸ ਕਰਨ ਵਾਸਤੇ ਹੱਥ ਜੋੜਦਾ ਹੈ, ਬੇਨਤੀ ਕਰਦਾ ਹੈ, ਅਤੇ ਇਹ ਮੰਗ ਕਰਦਾ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ। ਜਿੱਥੇ ਜਿੱਥੇ ਵੀ ਵਫਦੇ ਨੇ, ਇਕੱਲਾ ਖਾਲਸੇ ਵਾਸਤੇ ਨਹੀਂ। ਅੱਗੇ ਬਚਨ ਫਿਰ ਆਉਂਦੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੁਸਾਈ। ਜਿੱਥੇ ਕਿੱਥੇ ਵੀ ਵੇਖਦੇ ਹਾਂ ਪਰਮਾਤਮਾ ਹਰ ਜਗ੍ਹਾ 'ਤੇ ਵਿਆਪਕ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਵਸਦਾ ਹੋਵੇ। ਤੋ ਸਾਧ ਸੰਗਤ ਜੀ, ਅੱਜ ਦਾ ਪਾਵਨ ਉਪਦੇਸ਼ ਸਾਨੂੰ ਇਹ ਸਿੱਖਿਆ ਦੇ ਰਿਹਾ ਹੈ ਕਿ ਆਪਾਂ ਵਿਤਕਰੇ ਕਰਨੇ ਬੰਦ ਕਰ ਦੇਈਏ। ਜਿਸ ਤਰ੍ਹਾਂ ਦਾ ਪਰਮਾਤਮਾ ਦਾ ਸੁਭਾਵ ਹੈ ਉਸ ਤਰ੍ਹਾਂ ਦਾ ਸੁਭਾਵ ਗੁਰਸਿੱਖ ਦਾ ਵੀ ਹੋਣਾ ਚਾਹੀਦਾ ਹੈ। ਜੇ ਇਹ ਰੋਜ਼ ਮੂਲ ਮੰਤਰ ਦਾ ਪਾਠ ਕਰਦਾ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਕੀ ਗੁਰਸਿੱਖ ਇੱਕ ਓਂਕਾਰ ਦੇ ਨਾਲ ਜੁੜ ਗਿਆ ਹੈ? ਇਹਦੇ ਅੰਦਰ ਸਿੱਖਿਆ ਦ੍ਰਿੜ ਹੋ ਗਈ ਹੈ ਕਿ ਸਾਡਾ ਇੱਕੋ ਹੀ ਪਰਮਾਤਮਾ ਮਾਲਕ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਦੂਸਰੀ ਸਿੱਖਿਆ ਸਤਨਾਮ, ਪਰਮਾਤਮਾ ਦਾ ਨਾਮ ਸੱਚਾ ਹੈ। ਕੀ ਅਸੀਂ ਆਪਣੇ ਜੀਵਨ ਵਿੱਚ ਝੂਠ ਨਹੀਂ ਬੋਲਦੇ? ਜੇ ਝੂਠ ਬੋਲਦੇ ਹਾਂ, ਫਿਰ ਜਿਹੜਾ ਗੁਰਸਿੱਖ ਸਤਨਾਮ ਦਾ ਉਪਾਸ਼ਕ ਹੈ ਨਾ, ਉਹ ਆਪਣੇ ਅੰਦਰੋਂ ਝੂਠ ਨੂੰ ਵਿਦਾ ਕਰ ਦੇਵੇ, ਉਹ ਕਦੀ ਝੂਠ ਨਾ ਬੋਲੇ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜਿਹੜੇ ਮੂਲ ਮੰਤਰ ਦੇ ਗੁਣ ਨੇ ਨਾ, ਇਹ ਸਾਡੇ ਵਿੱਚ ਆਉਣੇ ਚਾਹੀਦੇ ਨੇ। ਅੱਗੇ ਪੜ੍ਹਦਾ ਹੈ ਕਰਤਾ ਪੁਰਖ, ਪਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ, ਕਰਤਾ। ਕੀ ਗੁਰਸਿੱਖ ਕਿਰਤ ਕਰਦਾ ਹੈ? ਕਿਤੇ ਪਰਾਇਆ ਹੱਕ ਤਾਂ ਨਹੀਂ ਖਾਂਦਾ? ਆਪਣੇ ਅੰਦਰ ਝਾਤੀ ਮਾਰੀਏ ਕਿ ਪਰਮਾਤਮਾ ਕਰਤਾ ਹੈ, ਅਸੀਂ ਉਹਦੇ ਤੋਂ ਕਿਹੜਾ ਗੁਣ ਲਿਆ? ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਸੀ ਕਿ ਪਰਾਇਆ ਹੱਕ ਨਹੀਂ ਖਾਣਾ, ਕਿਤੇ ਅਸੀਂ ਉਸ ਪਾਸੇ ਤਾਂ ਨਹੀਂ ਚੱਲੇ ਜਾ ਰਹੇ? ਹੱਕ ਪਰਾਇਆ ਨਾਨਕਾ, ਉਹ ਸੂਅਰ ਉਸ ਗਾਏ। ਇਸ ਕਰਕੇ ਕਰਨਾ ਕੀ ਚਾਹੀਦਾ ਹੈ? ਜੇਕਰ ਕੋਈ ਬਿਜ਼ਨਸਮੈਨ ਹੈ, ਨੌਕਰੀ ਕਰਦਾ ਹੈ, ਖੇਤੀਬਾੜੀ ਕਰਦਾ ਹੈ, ਉਹ ਕਿਰਤ ਕਰੇ ਧਰਮ ਦੀ, ਅਤੇ ਕਿਰਤ ਕਰਕੇ ਕਰੇ ਕਿ ਫਿਰ ਘਾਹ ਲਿਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਿੰਨੇ ਵੀ ਮੈਂ ਬੇਨਤੀ ਕਰਾਂਗਾ ਸਮੇਂ ਦੇ ਮੁਜਬ, ਜਿੰਨੇ ਵੀ ਮੂਲ ਮੰਤਰ ਦੇ ਗੁਣ ਨੇ ਨਾ, ਇਹ ਗੁਰਸਿੱਖ ਦੇ ਅੰਦਰ ਹੋਣੇ ਚਾਹੀਦੇ ਨੇ। ਕਰਤਾ ਪੁਰਖ, ਨਿਰਭਉ, ਪਰਮਾਤਮਾ ਨੂੰ ਕਿਸੇ ਦਾ ਭਉ ਨਹੀਂ। ਕੀ ਅਸੀਂ ਸੰਸਾਰਕ ਭੈ ਮੰਨਦੇ ਹਾਂ? ਕੀ ਅਸੀਂ ਨਿਰਭਉ ਹੋ ਗਏ ਹਾਂ? ਇਹਨੂੰ ਆਪਣੀ ਬਾਣੀ ਦੇ ਆਧਾਰ 'ਤੇ ਪਰਖਣ ਦਾ ਯਤਨ ਕਰੀਏ ਕਿ ਨਿਰਭਉ ਜਪੈ ਸਗਲ ਭਉ ਮਿਟੈ। ਕੀ ਸਾਡੇ ਭੈ ਮਿਟ ਗਏ ਨੇ ਜੀ? ਅਤੇ ਆਪਾਂ ਜਦੋਂ ਬਾਣੀ ਪੜ੍ਹਾਂਗੇ ਫਿਰ ਭੈ ਮਿਟਣੇ ਸ਼ੁਰੂ ਹੋ ਜਾਣਗੇ। ਜਦੋਂ ਗੁਰਸਿੱਖ ਪੜ੍ਹਦਾ ਹੈ ਰਹਿਰਾ ਸਾਹਿਬ ਕਿ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ, ਉਹਨਾਂ ਦੇ ਭਉ ਖਤਮ ਹੋ ਜਾਂਦੇ ਨੇ। ਨਿਰਵੈਰ, ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ। ਇਸ ਪਾਵਨ ਸ਼ਬਦ ਦੇ ਆਧਾਰ 'ਤੇ ਆਪਾਂ ਪਰਖੀਏ ਕਿ ਆਪਾਂ ਕਿਸੇ ਨਾਲ ਵੈਰ ਤਾਂ ਨਹੀਂ ਕਰਦੇ? ਈਰਖਾ, ਨਫ਼ਰਤ, ਜੈਲਸੀ ਇਹ ਤਾਂ ਨਹੀਂ ਕਰਦੇ? ਜੇ ਕਰਦੇ ਹਾਂ ਫਿਰ ਸਤਿਗੁਰੂ ਤੋਂ ਸਿੱਖਿਆ ਲਈਏ। ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਕਿਸੇ ਨਾਲ ਵਿਤਕਰਾ ਨਾ ਕਰੀਏ। ਅਤੇ ਜੇ ਇਸ ਤਰ੍ਹਾਂ ਦਾ ਜੀਵਨ ਹੋ ਜਾਵੇਗਾ ਨਾ, ਸੱਚੀ ਮੁੱਚੀ ਇਹ ਹੋਵੇਗਾ ਬੇਗਮਪੁਰਾ, ਇਹ ਹੋਵੇਗਾ ਸੱਚਖੰਡ। ਬੇਗਮਪੁਰਾ ਸ਼ਹਿਰ ਕੋ ਨਾਉ, ਆਪਾਂ ਉਸ ਬੇਗਮਪੁਰੇ ਦੇ ਵਾਸੀ ਬਣ ਜਾਵਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਰਬੱਤ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਮੂਹ ਸਿੰਘ ਸਾਹਿਬਾਨ ਜੀ ਦਾ, ਅਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਧੰਨਵਾਦ। ਮਾਣਯੋਗ ਪ੍ਰਧਾਨ ਸਾਹਿਬ ਜੀ, ਜਥੇਦਾਰ ਅਵਤਾਰ ਸਿੰਘ ਜੀ, ਉਹਨਾਂ ਦਾ ਵੀ ਦਾਸ ਧੰਨਵਾਦੀ ਹੈ। ਆਓ ਪਾਵਨ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਧਿਆਨ ਨਾਲ ਸਰਵਣ ਕਰੀਏ ਜੀ।
ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।